यकीन प्रतीत भरोसा नेचा फेत को चीज देना इस तो बिना परमार्थ के मार्ग विच प्रवृत्त नहीं होया जांदा। इसकी मिसाल थन्ना ब्राह्मण पूजे देवते थन्ना गऊ चरावण जावे थन्ने डिठा चलते पूछे ब्राह्मण कै समझावे ठाकर दी सेवा करे जो इच्छे सोई फल पावे। तन्ने ने पूछया भजन करन दे की फायदे हुंदे की लाभ हुंदे हन उसनु त्रिलोचन ने दसिया जो इच्छे सोई फल पावे सब कुछ ही परमेश्वर दे भजन विच मिल जांदा है। यह सुन के उसके चित विच बहुत शौक पैदा हो गया बहुत लगन लगी है जिसके कीतियां सब कुछ ही मिल जावे इहोजा कम तो सब ते अच्छा है। यह जान के तन्ना करदा जोदड़ी मैं भी दे जो इक तुद भावे कहण फिर कृपा करके मैनू भी दसो एक ठाकर की प्रतिमा ते परमात्मा का भजन मैं किवें करा करा मैनू भी दसो। साध संग निर्गुण वाहिगुरु जो है रूप रेख रंग से न्यारा रूप ना रेख ना रंग पिछ त्रै गुण ते प्रभु भिन्न इतना सूक्ष्म है बहुत बरीक है जिथे ऐ अख पहुँच नहीं सकती उसकी प्राप्ति वास्ते कोई होर अख तैयार करनी पैंदी सी अखड़ियां बयान जिन्हां दसन दो माफी ओह भजन करके तैयार हुंदियां ओह साकार दी राही तैयार होंदियां क्योंकि साकार तो बिना निराकार विच मन अजाणा दा टिक नहीं सकता। एक दफा गुरु अर्जन देव महाराज जी दे अगे अर्ज कीती सिखा ने गरीब नवाज मन अति चंचल है तो बिना किसी ध्यान तो ध्यान शक्ति तो बिना खलो नहीं सकता। निर्गुण ब्रह्म ओदा कोई स्वरूप नहीं निराकार सो कृपा करके दसो परमेश्वर दे विच मन किवें टिक सके। आन मतां विच पहले साकार दा ध्यान धराया जांदा आप भी कृपा करके दसो साकार दा ध्यान जो प्रभु दा ध्यान होवे उहनूं कीता जावे कृपा करके ऐसा फरमान करो। यह वचन सुन के गुरु जी ने दसिया गुरु परमेश्वर अभेद हैं गुरु गोविंद गोविंद गुरु है नानक भेद न भाई गुरु ते परमेश्वर विच फर्क कोई नहीं। परमेश्वर का साकार स्वरूप गुरु है गुरु का निराकार स्वरूप परमेश्वर है। तो इस तरीके सिर जो एक रूप हैं तो गुरु के स्वरूप का ध्यान ही दरअसल परमेश्वर का ध्यान मनिया जाता है। दौंड राग दे विच गुरु अर्जन देव महाराज ऐसा फरमाते हैं मन में धरिए ध्यान गुरां दी मूरतबा मन में धरिए ध्यान गुरां दी
ध्यान करिए
के शब्द मंत्र मन मान, गुरु के चरण हृदय ले तारो, गुरु पार्वन सदा नमस्कार। तो गुरु स्वरूप का ध्यान ही दसल परमेश्वर का ध्यान है। शंकावादी शंका पैदा कर दे, ये साकार का ध्यान बुत प्रस्ती हो गया। गुरु मत विच बुत प्रस्ती जायज नहीं है, शासन ठीक है, पर इस बुत प्रस्ती ने पता कित्थे ले जाना है, जिथे असी पहुंचना इस दे आसरे ही पहुंचना है। पहले पहल सुरत नूं तुसी निराकार विच जोड़ो नहीं जुड़े, वह अवस्था तो ब्रह्म ज्ञानी की है, जिसकी स्थिति निराकार विच हुंदी है। जिहड़े उरले उरले हन उस अवस्था नूं प्राप्त करन वास्ते पहले उपा करते हैं। जे बुत प्रस्ती का सवाल लिया जाए, सारी दुनिया बुत प्रस्त है। बुत किसी शकल का नाम है। जेडे दुनियावी बुत हैं, पता कई जी निषिद्ध योनियों में लै जाते हैं। तो उन्होंने वापसी दसिया, अंतकाल जो लक्ष्मी सिमरै, ऐसी चिंता में जो मरै, सर्प जोन बल बल अवतरै, हरि वाई गोबिंद नाम मत विसरै। धन भी बुत है, क्यों उसकी शक्ल है कोई, जिसका धन विच प्यार है वह भी बुत प्रस्त है। वह धन वक्त अखीर जदों ये ख्याल रह जाए, सप की जोनी लै जाता। अंतकाल जो स्त्री सिमरै, ऐसी चिंता में जो मरै, विश्वा जोन मरोतर है। स्त्री ये भी बुत है, ये ख्याल रह जाए, विश्वा जोनी मिलती है। अंतकाल जो लड़के सिमरे, ऐसी चिंता में जो मरै, शुक्र जोन बल बल तर। पुत्र भी बुत है, कोई शक्ल है, उन्हां दा वक्त अखीर ख्याल रह जाए, सूरी की जोन मिलती है। अंतकाल जो मंदिर सिमरे, ऐसी चिंता में जो मरै, प्रेत जोन बल उतर। मकान जिहड़े, ये भी बुती है, क्योंकि इहदी शक्ल है। जिहदा ख्याल मकाना विच रह जाए, वह प्रेत बनता है। इहो जे बुत जिहड़े हन साध संगत, ये निषिद्ध जोनियों लै जाते हैं। पर गुरु का बुत, जो गुरु स्वरूप के ध्यान में शरीर छड़दा है, बाबा बुढ़ा गुरु नानक जी तो ला के छेवें पातशाह तक तिलक देंदे रहे हैं। ब्रह्म ज्ञानी सन गुरु, छेवें पातशाह जी का जन्म अवतार आप जी के वचन द्वारा ही होया सी। गुरमुखी अखर भी उन्होंने आप जी नूं पढ़ाए सन। ओ बाबा बुढ़ा जी जदों बहुत जीर्ण शरीर हो गया, बिरध शरीर हो गया, गुरु छेवें पातशाह नूं अर्ज करदे, सच्चे पातशाह आप सामने बैठे हो, मैं उस ध्यान दे विच शरीर दा परित्याग कर। ब्रह्म ज्ञानी भी यह कहिंदा है, बाकी उरलिया उरलिया की गल तो कहना ही की है। सत्संग गुरु तो इहो जिहा बुत है, जिहड़ा दूजिया बुतां विचों कढ के ख्याल नूं उस अवस्था विच लै जांदा है, जिथे बुत प्रस्ती तो उच्चा हुंदा है। बुत प्रस्ती करते करते खुदा प्रस्त बन गए, खुदा प्रस्ती करते करते खुद प्रस्त बन गए, खुद प्रस्ती करते करते खुद मस्त बन गए। क्यों हमने दरअसल जुगती नाल मुक्ति है, धक्के नाल मुक्ति नहीं। क्रिटिसाइज करना यानी नुक्ताचीनी करनी बहुत आसान गल है, लेकिन जो मन के खड़ाउण का सवाल पैदा होंदा है, गलत उदो मन नूं खड़ाउणा है। क्रिटिसाइज तो हरेक ही कर सकता, जिहदा मन एक छिन मात्र भी नहीं टिकता वह भी कर सकता, जिहड़ा भजन दे नेड़े नहीं जाता वह भी नुक्ताचीनी कर सकता। यह कोई ऐसी गल नहीं, ये बहुत आसान है, लेकिन जिहड़ा कम करना है, लोड़ तो है मन नूं एकाग्र करन दी, मन नूं खड़ाउण दी। कंध है, कंध के उपर कोई किली नहीं गड्डी हुई, तुसीं कपड़ा कित्थे टंग दोगे, किवें टंगिया जाएगा किली तो बिना कपड़ा, कोई उत्थे किली होवे फिर कपड़ा टंगिया जाएगा। इसी तरह ही मन जिहड़ा है ध्यान शक्ति तो बिना खड़दा नहीं। पहला जदों मन अत्यंत शुद्ध हो जाता है, फिर साकार दे ध्यान की भी लोड़ नहीं रह जाती, फिर वह वैसे ही निराकार विच ही खड़ जाता है। पर पहले पहल किसी साकार तो बिना मन खड़िया नहीं करता। इस वास्ते ही गुरु अर्जन देव महाराज ने इत्थे ऐसा फरमाया, मन में धरिए ध्यान गुरां दी मूरत दा, मन में धरिए ध्यान गुरां दी मूरत दा। ਸਾਹਿਬਾਨ ਸਾਹਿਬ ਗੁਰੂ ਰਾਏ ਸਾਹਿਬ ਮਹਾਰਾਜ ਸੱਤਵੇਂ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਜੋਤ ਜਗਾਉਂਦੇ ਹਨ, ਭਾਈ ਗੋਂਦਾ ਨਾਮ ਕਰਕੇ ਇੱਕ ਸਿੱਖ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੁੰਦਾ। ਨਮਸਕਾਰ ਕੀਤੀ, ਗੁਰੂ ਜੀ ਨੇ ਉਸ ਵੱਲ ਤੱਕਿਆ, ਕਹਿਣ ਲੱਗੇ, ਭਾਈ ਗੋਂਦਾ, ਗੁਰੂ ਨਾਨਕ ਦੀ ਸਿੱਖੀ ਜਿਸਦੇ ਅਸੂਲ ਬੜੇ ਸੌਖੇ ਹਨ ਸਮੇਂ ਦੇ ਮੁਤਾਬਕ, ਸੋ ਇਹ ਸਮੇਂ ਦੇ ਵਾਸਤੇ ਗੁਰੂ ਨਾਨਕ ਜੀ ਨੇ ਦੁਨੀਆਂ ਦੇ ਲੋਕਾਂ ਦੇ ਉਧਾਰ ਵਾਸਤੇ ਮਾਰਗ ਚਲਾਇਆ। ਜਾਓ, ਕਾਬਲ ਵਿੱਚ ਪਹੁੰਚੋ, ਉੱਥੇ ਜਾ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ। ਭਾਈ ਗੋਂਦਾ ਗੁਰੂ ਜੀ ਦੀ ਬਖਸ਼ਿਸ਼ ਪਾ ਕੇ ਕਾਬਲ ਪਹੁੰਚਦਾ, ਉੱਥੇ ਧਰਮਸਾਲ ਕੇ ਗੁਰਦੁਆਰਾ ਬਣਾਉਂਦਾ। ਅੰਮ੍ਰਿਤ ਵੇਲੇ ਪੈਰ ਸਵਾ ਪੈਰਾ ਤਰੇ ਨੇ ਰੋਜ਼ ਉੱਠ ਕੇ ਇਸ਼ਨਾਨ ਕਰਕੇ ਰੋਜ਼ ਸਿਮਰ ਧਿਆਨ ਵੀ ਜੁੜਦਾ, ਨਿਤ ਦਿਨ ਚੜੇ ਨਿਤ ਦੀ ਬਾਣੀ ਦਾ ਪਾਠ ਕਰਦਾ, ਚੱਲਦੇ ਫਿਰਦੇ ਵੀ ਸਿਮਰਨ ਚੱਲਦਾ। ਇਉਂ ਇਸ ਤਰੀਕੇ ਸਿਰ ਗੁਰੂ ਕਾ ਲੰਗਰ ਚੱਲਦਾ ਹੈ, ਗੁਰਸਿੱਖੀ ਦਾ ਪ੍ਰਚਾਰ ਹੋ ਰਿਹਾ। ਸੋ ਕਾਫੀ ਸਮਾਂ ਗੁਜ਼ਰ ਜਾਂਦਾ ਹੈ। ਇੱਕ ਦਿਨ ਦੀ ਗੱਲ, ਭਾਈ ਗੋਂਦਾ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਆਤਣੇ ਨੇ ਉੱਠ ਕੇ ਸੋਚ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਦਾ ਹੈ, ਚੌਂਕੀ ਵਿਹੜੇ ਵਿੱਚ ਡਾਉਂਦਾ, ਉੱਪਰ ਆਸਣ ਵਿਛਾਉਂਦਾ, ਚੌਂਕੜਾ ਮਾਰ ਕੇ ਉਹਦੇ ਉੱਪਰ ਸੱਜ ਜਾਂਦਾ ਹੈ, ਬਾਹਰੋਂ ਸੁਰਤ ਨੂੰ ਰੋਕ ਕੇ ਅੰਦਰ ਗੁਰੂ ਸੂਪ ਦੇ ਚਰਨਾਂ ਦਾ ਧਿਆਨ ਕਰਦਾ ਔਰ ਗੁਰਮੰਤਰ ਦਾ ਅਭਿਆਸ ਸਿਮਰਨ ਸ਼ੁਰੂ ਕਰ ਦਿੰਦਾ। ਸੋ ਅੱਗੇ ਰੋਜ਼ਾਨਾ ਵੀ ਕਿਸੇ ਤਰ੍ਹਾਂ ਕਰਦਾ ਸੀ। ਦੋ ਕਿਸਮ ਦੀ ਸਮਾਧੀ ਮੰਨੀ ਹੈ, ਇੱਕ ਸਾਵਿਕਲਪ ਹੈ, ਇੱਕ ਨਿਰਵਿਕਲਪ ਹੈ। ਜਿੱਥੇ ਬਿਰਤੀ ਧਿਆਤਾ ਧਿਆਨ ਥੇ, ਇਸ ਗੱਲ ਨੂੰ ਲੈ ਕੇ ਸੰਪੂਰਨ ਹੁੰਦੀ ਰਹੇ, ਉਸਨੂੰ ਸਾਵਿਕਲਪ ਸਮਾਧ ਕਹਿੰਦੇ ਹਾਂ। ਜਿੱਥੇ ਇਹ ਤ੍ਰਿਪਤੀ ਲੀਨ ਹੋ ਜਾਵੇ, ਉਸਨੂੰ ਨਿਰਵਿਕਲਪ ਸਮਾਧ ਕਹਿੰਦੇ। ਕਾਫੀ ਦੇਰ ਦੇ ਸਾਵਿਕਲਪ ਦੇ ਅਭਿਆਸ ਨਾਲ ਨਿਰਵਿਕਲਪ ਬਣਿਆ ਕਰਦੀ ਹੈ। ਅੱਜ ਇਸੇ ਤਰ੍ਹਾਂ ਬੈਠ ਕੇ ਜਦੋਂ ਧਿਆਨ ਜੋੜਿਆ, ਚਰਨਾਂ ਨੂੰ ਸੁਰਤੀ ਦਾ ਜਫਾ ਮਾਰਿਆ, ਸੋ ਅੱਜ ਨਿਰਵਿਕਲਪ ਸਮਾਧ ਬਣ ਜਾਂਦੀ ਹੈ। ਯਾਨੀ ਬਿਰਤੀ ਇਹੋ ਜਿਹੀ ਮਹਿਵ ਹੋ ਜਾਂਦੀ ਹੈ, ਬਿਰਤੀ ਪਣਾ ਹੀ ਗਵਾ ਦਿੰਦੀ ਹੈ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚੱਲੇ, ਜਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ, ਉੱਥੇ ਦੇਸ਼ ਕਾਲ ਵਸਤੂ ਭੁੱਲ ਜਾਇਆ ਕਰਦਾ ਹੈ। ਨਾ ਇਹ ਪਤਾ ਰਹੇ ਮੈਂ ਕਿੱਥੇ ਬੈਠਾਂ, ਨਾ ਇਹ ਪਤਾ ਰਹੇ ਕਿਤਨਾ ਸਮਾਂ ਗੁਜ਼ਰ ਗਿਆ ਹੈ, ਨਾ ਇਹ ਪਤਾ ਰਹੇ ਨੇੜੇ ਤੇੜੇ ਕਿਹੜੀ ਵਸਤੂ ਕਿਹੜੀ ਚੀਜ਼ ਹੈ। ਜਦੋਂ ਸਰੀਰ ਦੀ ਬੇਖਬਰੀ ਹੋ ਗਈ, ਇਹ ਚੀਜ਼ਾਂ ਕਿੱਥੇ ਪਾਸਣ। ਸੋਈਓ ਇਹ ਸਮਾਂ ਗੁਜ਼ਰਦਾ ਚਲਾ ਗਿਆ। ਅੱਗੇ ਦਿਨ ਚੜੇ ਉੱਠ ਕੇ ਨਿਤ ਦੀ ਬਾਣੀ ਪੜ੍ਹਦਾ ਸੀ, ਪਰ ਅੱਜ ਚੂੰਕਿ ਖਿਆਲ ਜਿਹੜਾ ਹੈ ਆਪਣਾ ਆਪਾ ਗਵਾ ਬੈਠਾ ਹੈ, ਇਸ ਕਰਕੇ ਉਸੀ ਤਰ੍ਹਾਂ ਬੈਠੇ ਚੌਂਕੜਾਂ ਬਾਅਦ ਪਹਿਰ ਦਿਨ ਚੜ ਗਿਆ, ਪਰ ਸਮਾਧੀ ਨਹੀਂ ਟੁੱਟੀ। ਦੁਪਹਿਰ ਹੋ ਗਿਆ, ਸਮਾਧੀ ਨਹੀਂ ਟੁੱਟੀ। ਇਸੀ ਤਰ੍ਹਾਂ ਤੀਸਰਾ ਪਹਿਰ ਹੋ ਗਿਆ, ਫਿਰ ਸਮਾਧੀ ਜਾ ਕੇ ਟੁੱਟਦੀ ਹੈ। ਸੋ ਇਹ ਜੀ ਇਕਾਗਰਤਾ ਦੇ ਵਿੱਚ ਜਿਹੜੇ ਹੀ ਗੁਰੂ ਸਰੂਪ ਦੇ ਚਰਨਾਂ ਦਾ ਧਿਆਨ ਧਰਦੇ ਹਨ, ਉਹਦੇ ਵਿੱਚ ਕਿੰਨੀ ਕੁ ਤਾਕਤ ਹੈ। ਇੱਧਰ ਕੀਰਤਪੁਰ ਸਾਹਿਬ ਪਹੁੰਚੋ, ਗੁਰੂ ਸੱਤਵੇਂ ਪਾਤਸ਼ਾਹ ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਆਪਣੇ ਤਖ਼ਤਾ ਰੂੜ ਹੋ ਜਾਂਦੇ, ਨਾਲ ਚੌਂਕੜਾ ਮਾਰ ਕੇ ਸੱਜ ਜਾਂਦੇ। ਪਰਮੇਸ਼ਰ ਕਹਿੰਦਾ, ਜਿਹੜੇ ਮੇਰਾ ਧਿਆਨ ਧਰਦੇ ਨੇ, ਮੈਂ ਵੀ ਉਹਨਾਂ ਦਾ ਧਿਆਨ ਧਰਦਾ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲਤ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਤ ਤਾਹਿਮ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ, ਤਾਂ ਗੁਰੂ ਸਰਵ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਹੋ, ਨਮੋ 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 ਨੇਤ ਨੇਤ ਨੇਤ। ਹਾਂ, ਜੇ ਸਿੱਖ ਸ਼ਰਧਾ ਵਿਸ਼ਵਾਸ ਨਾਲ ਇੱਕ ਵਾਰ ਗੁਰਮੰਤਰ ਦਾ ਸਿਮਰਨ ਕਰਦਾ ਹੈ, ਗੁਰੂ ਉਸਨੂੰ ਵਾਰ ਵਾਰ ਯਾਦ ਕਰਦਾ। ਕ੍ਰਿਸ਼ਨ ਜੀ ਦੁਆਰਕਾ ਵਿੱਚ ਬੈਠੇ ਹਨ, ਅਰਜਨ ਮਿਲਣ ਵਾਸਤੇ ਜਾਂਦਾ ਹੈ, ਪਰ ਆਪ ਨੇਤਰ ਮੀਟੀ ਸਮਾਧੀ ਵਿੱਚ ਹਨ। ਦੂਰੋਂ ਦੇਖ ਕੇ ਬੈਠ ਗਿਆ, ਕਿਉਂਕਿ ਇਹੋ ਜਿਹੀ ਅਵਸਥਾ ਵਿੱਚ ਸਤਪੁਰਸ਼ਾਂ ਦੇ ਪਾਸ ਪ੍ਰੇਮੀ ਨਹੀਂ ਜਾਇਆ ਕਰਦਾ, ਦੂਰ ਹੀ ਬੈਠ ਜਾਂਦਾ ਹੈ। ਪਰ ਚਿੱਤ ਵਿੱਚ ਇਹ ਕਲਪਦਾ ਹੈ, ਗਿੱਟੀਆਂ ਗਿਣਦਾ ਹੈ ਵੀ ਇਹ ਭਗਵਾਨ ਹੈ। ਇਸ ਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ? ਭਲਾ ਭਗਤ ਤਾਂ ਭਗਵਾਨ ਦਾ ਧਿਆਨ ਧਰਨ ਆਪਣੇ ਫਾਇਦੇ ਵਾਸਤੇ। ਭਗਵਾਨ ਨੂੰ ਕਿਸੇ ਦੇ ਧਿਆਨ ਵਿੱਚ ਮਹਿਬ ਹੋਣ ਦੀ ਕੀ ਲੋੜ? ਪ੍ਰਤੀਤ ਹੁੰਦਾ ਕਿਸੇ ਦੇ ਧਿਆਨ ਵਿੱਚ ਬੈਠੇ ਹੋਏ ਹੈ। ਇਸੀ ਤਰ੍ਹਾਂ ਬੈਠਾ ਰਿਹਾ, ਕਲਪਨਾ ਕਰਦਾ ਰਿਹਾ। ਕਾਫ਼ੀ ਦੇਰ ਤੋਂ ਬਾਅਦ ਜਦੋਂ ਕ੍ਰਿਸ਼ਨ ਜੀ ਨੇ ਨੇਤਰ ਖੋਲ੍ਹੇ ਅਤੇ ਅਰਜਨ ਅੱਗੇ ਵਧਿਆ, ਜਾ ਕੇ ਨਮਸਕਾਰ ਕੀਤੀ, ਆਪਣਾ ਸ਼ੰਕਾ ਅੱਗੇ ਰੱਖ ਦਿੱਤਾ, ਕਹਿੰਦਾ ਮਹਾਰਾਜ ਭਲਾ ਭਗਤ ਤਾਂ ਤੁਹਾਡਾ ਧਿਆਨ ਧਰਦੇ ਹਨ, ਭਗਵਾਨ ਦਾ ਧਿਆਨ ਧਰ ਕੇ ਆਪਣੀ ਕਲਿਆਣ ਕਰਦੇ, ਤੁਸੀਂ ਪ੍ਰਤੀਤ ਹੁੰਦੇ ਸਭ ਕਿਸੇ ਦੇ ਧਿਆਨ ਵਿੱਚ ਬੈਠੇ ਹੋ, ਤੁਹਾਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ ਹੈ? ਇਹ ਸੁਣ ਕੇ ਕ੍ਰਿਸ਼ਨ ਜੀ ਕਹਿੰਦੇ ਅਰਜਨ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ, ਇਹ ਮੇਰਾ ਸੁਭਾਵ ਹੈ। ਇਸੀ ਤਰ੍ਹਾਂ ਆਓ ਇੱਧਰ, ਕੀਰਤਪੁਰ ਸਾਹਿਬ ਗੁਰੂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਅੱਗੇ ਆਸਾ ਜੀ ਦੀ ਵਾਰ ਦਾ ਭੋਗ ਦਿਨ ਚੜ੍ਹਦੇ ਨਾਲ ਪੈ ਜਾਇਆ ਕਰਦਾ। ਕੜਾ ਪ੍ਰਸ਼ਾਦ ਵਰਤੇ ਤੋਂ ਬਾਅਦ ਆਪ ਜੀ ਦੇ ਵਾਸਤੇ ਘੋੜਾ ਆ ਜਾਂਦਾ, ਸਵਾਰ ਹੋ ਕੇ ਸੈਰ ਵਗੈਰਾ ਵਾਸਤੇ ਜਾਂਦੇ ਸਨ। ਪਰ ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਹਟਿਆ, ਅਰਦਾਸ ਹੋ ਗਈ, ਕੜਾ ਪ੍ਰਸ਼ਾਦ ਵਰਤ ਗਿਆ, ਆ ਤੁਸੀਂ ਤਨ ਨੇਤਰ ਮੀਟਿੰਗ ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ ਬੈਠੇ ਹੋਏ। ਹੋਰ ਸਾਰੀ ਸੰਗਤ ਆਪਣੇ ਆਪਣੇ ਕੰਮਾਂ ਨੂੰ ਚਲੀ ਗਈ, ਕੁਛ ਬਹੁਤ ਥੋੜ੍ਹੇ ਪ੍ਰੇਮੀ ਜੋ ਇਹ ਜਾਣਨ ਵਾਸਤੇ ਵੀ ਦੇਖੀਏ ਚੋਜੀ ਪ੍ਰੀਤਮ ਕੀ ਚੋਜ ਕਰਦਾ, ਇਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ ਹੋਏ ਅੱਜ ਬੈਠੇ ਹੋਏ ਹਨ। ਸੋਇਓ ਇਹ ਜਾਣ ਕੇ ਬੈਠੇ ਰਹੇ, ਪਹਿਰ ਦਿਨ ਚੜ੍ਹ ਗਿਆ ਉਸੇ ਤਰ੍ਹਾਂ ਬੈਠੇ ਹਨ, ਦੁਪਹਿਰ ਹੋ ਗਈ ਉਸੇ ਤਰ੍ਹਾਂ ਬੈਠੇ ਹਨ, ਲਾਂਗਰੀ ਸਿੱਖ ਨੇ ਆ ਕੇ ਅਰਜ਼ ਕੀਤੀ ਲੰਗਰ ਦੇ ਵਾਸਤੇ ਭੋਜਨ ਵਰਤਾਇਆ ਜਾਵੇ, ਲੇਕਿਨ ਚੁੱਪ ਹਨ। ਜਿਸ ਵਕਤ ਉੱਧਰ ਭਾਈ ਗੋਂਦੇ ਦੀ ਸਮਾਧ ਟੁੱਟੀ, ਇੱਧਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਉੱਠਦੇ ਹਨ, ਕਹਿਣਗੇ ਚਲੋ ਭਾਈ ਲੰਗਰ ਨੂੰ ਬੜੀ ਦੇਰ ਹੋ ਗਈ ਹੈ। ਸਿੱਖਾਂ ਨੇ ਅਰਜ਼ ਕੀਤੀ ਗਰੀਬ ਨਾਲ, ਅੱਜ ਹਜ਼ੂਰ ਦਾ ਕੀ ਕੌਤਕ ਸੀ, ਇਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ ਹੋਏ, ਆਪ ਕਿਤਨੀ ਦੇਰ ਤੱਕ ਬੈਠੇ ਰਹੇ? ਕਹਿਣ ਲੱਗੇ ਭਾਈ ਜਿੰਨੀ ਦੇਰ ਤੱਕ ਚਰਨ ਨਹੀਂ ਛੱਡੇ ਪ੍ਰੇਮੀ ਨੇ ਮੈਂ ਕਿਵੇਂ ਉੱਠ ਸਕਦਾ ਸੀ। ਕਾਬਲ ਦੇ ਵਿੱਚ ਭਾਈ ਗੋਂਦੇ ਨੇ ਸੁਰਤੀ ਨਾਲ ਚਰਨਾਂ ਨੂੰ ਜੱਫਾ ਮਾਰਿਆ ਹੋਇਆ ਸੀ, ਹੁਣ ਉਹਦੀ ਸਮਾਧੀ ਟੁੱਟੀ ਹੈ, ਮੈਂ ਹੁਣ ਉੱਠਿਆ। ਸੱਸ ਇਹੋ ਜਿਹੇ ਧਿਆਨ ਦੇ ਅਧੀਨ ਪਰਮੇਸ਼ੁਰ ਹੋ ਜਾਂਦਾ ਹੈ। ਨਾਮਾ ਕਹਿਤ ਭਗਤ ਵਸ ਕੇਸ਼ਵ, ਅੱਜ ਨੂੰ ਬਲਕੇ ਦੁਆਰ ਕਰਿਓ। ਖੜਾ ਹੈ ਦੁਆਰੇ ਹਰ ਜੀਵ ਬੰਨੇ ਪ੍ਰੇਮ ਦਾ, ਸਤਿ ਸ਼੍ਰੀ ਅਕਾਲ। नामा कहत भगत वश केशव अज हूँ बल्के द्वार खरियो। हाँ, परमेश्वर प्रेमा भक्ति दे वश है और किसी वस्तु दे अधीन नहीं। ना तू आमें वश बहुत घिणावने, ना तू आमें वश वेद पढ़ावने, ना तू आमें वश तीर्थ नाई है, ना तू आमें वश धरती ताई है, ना तू आमें वश किते सियाण पै, ना तू आमें वश बहुता दान दे। सब को तेरे वश अगम गोचरा, तू भगतां के वश भगतां तान तेरा। परमेश्वर हमेशा प्रेमा भक्ति दे अधीन है और किसी वस्तु दे अधीन नहीं हुंदा। परमेश्वर कहिंदा मेरे प्यारे मैनू निराकार तो साकार बना लैंदे, मैनू उच्चियां मरलां तो इस मृत्यु मंडल विच खिच लियांदे, मैनू इस अवस्था विच कोई जवाब नहीं आउंदा। सास आओ, परमेश्वर हमेशा प्रेम दे वसीभूत है। इधर तन्ने वल ध्यान लै जो, तन्ना करदा जोदड़ी मैं भी दे जो इक तुत भावे। तन्ना कहिंदा है त्रिलोचन मैनू भी इक ठाकर दी प्रतिमा की ये मूर्ति दे और मैनू भी भजन करना दस, जिस भजन दे भी सब कुछ ही मिल जाता, मैं भी करिया कर। ਇਹ ਸੁਣ ਕੇ ਤਰਲੋਚਨ ਚੁੱਪ ਹੋ ਗਿਆ, ਹੈਰਾਨ ਹੋਇਆ ਵੀ ਅਸਚਰਜ ਬਾਤ ਹੈ, ਇਹ ਅਨਪੜ੍ਹ ਹੈ, ਜੱਟਾਂ ਦਾ ਮੁੰਡਾ ਕੁਛ ਵੀ ਨਹੀਂ ਜਾਣਦਾ, ਅਤੇ ਸ਼ੁੱਧੀ ਸੁੱਚ ਪਵਿੱਤਰਤਾ ਰੰਚਕ ਮਾਤਰ ਨਹੀਂ ਜਾਣਦਾ। ਜਿੰਨੀ ਦੇਰ ਤੱਕ ਸਵੇਰੇ ਉੱਠ ਕੇ ਬਿਨਾਂ ਹੱਥ ਮੂੰਹ ਧੋਤੇ ਦੋ ਵਹੀਆਂ ਰੋਟੀਆਂ ਲੱਸੀ ਨਾਲ ਨਹੀਂ ਖਾ ਲੈਂਦੇ, ਨੂੰ ਚੈਨ ਨਹੀਂ ਆਉਂਦੀ। ਇਹ ਵੱਡੀ ਯਾਨੀ ਛੋਟੀ ਜ਼ਬਾਨ ਵੱਡੀ ਗੱਲ ਕਰ ਦਿੱਤੀ ਹੈ। ਸੋ ਇਹ ਤੋਂ ਪਾਠ ਪੂਜਾ ਭਜਨ ਕਿਵੇਂ ਹੋ ਸਕੇਗਾ, ਹੋ ਨਹੀਂ ਆਉਣਾ। ਇਹ ਸੋਚ ਕੇ ਕਹਿਣ ਲੱਗਾ ਧੰਨਿਆ ਤੇਥੋਂ ਨਹੀਂ ਹੋਣਾ ਵੀ ਭਜਨ। ਧੰਨਾ ਕਹਿੰਦਾ ਕਿਉਂ ਨਹੀਂ ਹੋਣਾ? ਕਹਿੰਦੇ ਇਸ ਦੇ ਵਾਸਤੇ ਸਵਖਤੇ ਜਾਗਣਾ ਪੈਂਦਾ। ਧੰਨਾ ਕਹਿੰਦਾ ਜਦੋਂ ਕਹੋਗੇ, ਜਿਸ ਵੇਲੇ ਕਹੋਗੇ ਉਸੀ ਵਕਤ ਮੈਂ ਉੱਠ ਖੜਿਆ ਕਰੂੰਗਾ। ਫਿਰ ਇਸ ਦੇ ਵਾਸਤੇ ਇਸ਼ਨਾਨ ਕਰਨਾ ਪੈਂਦਾ। ਧੰਨਾ ਕਹਿੰਦਾ ਮੈਂ ਇਸ਼ਨਾਨ ਵੀ ਕਰ ਲਿਆ ਕਰੂੰ। ਫਿਰ ਬੈਠ ਕੇ ਭਜਨ ਕਰਨਾ ਪੈਂਦਾ ਦਿਨ ਚੜ੍ਹੇ ਥਾਈਂ, ਇਹ ਵੀ ਕਰ ਲਿਆ ਕਰੂੰ। ਅਤੇ ਜੋ ਕੁਛ ਛਕਣਾ ਪਹਿਲੇ ਭਗਵਾਨ ਨੂੰ ਛਕਾ ਕੇ ਫਿਰ ਛਕੀਂਦਾ। ਕਹਿੰਦਾ ਜਿਵੇਂ ਦੱਸੋਗੇ ਮੈਂ ਉਵੇਂ ਗੁਰੂ ਮੈਨੂੰ ਦੱਸੋ ਤਾਂ ਸੀ। ਖੈਰ ਉਸ ਦਾ ਦ੍ਰਿੜ ਵਿਸ਼ਵਾਸ ਦੇਖ ਕੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾਇਆ, ਕਿਉਂਕਿ ਵੈਸ਼ਨੂੰ ਮੱਧ ਦੇ ਵਿੱਚ ਕਾਲੇ ਰੰਗ ਦੇ ਛਾਲ ਗ੍ਰਾਂ ਉਹਨੂੰ ਵਿਸ਼ਨੂੰ ਮੰਨਿਆ ਹੈ। ਕਹਿਣਗੇ ਇਹ ਭਗਵਾਨ ਹੈ, ਇਹਦੇ ਵਿੱਚ ਰੰਚਕ ਮਾਤਰ ਫਰਕ ਨਾ ਮੰਨੇ। ਸੋ ਸਾਧ ਸਿੰਘ ਭਗਵਾਨ ਵੈਸੇ ਸਾਰੇ ਹੀ ਹੈ, ਉਹ ਤੋਂ ਖਾਲੀ ਕੋਈ ਵੀ ਥਾਂ ਨਹੀਂ, ਐਸੀ ਵਸਤੂ ਹੈ। ਪਰ ਪਹਿਲੇ ਆਦਿ ਅਵਸਥਾ ਵਾਲੇ ਜਿਹੜੇ ਜਗਿਆਸੂ ਉਹਨਾਂ ਨੂੰ ਇੱਕ ਥਾਂ ਹੀ ਖਿਆਲ ਰੱਖਣਾ ਪੈਂਦਾ ਹੈ। ਸੋ ਮਹਾਂ ਪੂਰਨ ਪੁਰਖਾਂ ਦੀ ਦ੍ਰਿਸ਼ਟੀ ਪੂਰਨ ਹੁੰਦੀ ਹੈ, ਜਗਿਆਸੂ ਜਿਹੜੇ ਆ ਉਹਨਾਂ ਦੀ ਦ੍ਰਿਸ਼ਟੀ ਇੱਕ ਥਾਂ ਆਪਣੇ ਇਸ਼ਟ ਦੇਵ 'ਤੇ ਹੀ ਹੁੰਦੀ ਹੈ। ਸਵਾਂ ਇਸ ਤਰੀਕੇ ਸਿਰ ਕਹਿਣ ਲੱਗੇ ਲੈ ਆਏ ਭਗਵਾਨ ਦੀ ਮੂਰਤੀ ਹੈ। ਸਵੇਰੇ ਸਵਖਤ ਉੱਠ ਕੇ ਇਸ਼ਨਾਨ ਕਰਕੇ ਬਹਿ ਕੇ ਇਉਂ ਭਜਨ ਕਰਿਆ ਕਰ, ਫਿਰ ਜੋ ਕੁਛ ਛਕਣਾ ਹੋਵੇ ਪਹਿਲੇ ਭਗਵਾਨ ਨੂੰ ਛਕਾਏ ਬਿਨਾਂ ਨਹੀਂ ਛਕਣਾ। ਬਹੁਤ ਅੱਛਾ, ਧੰਨੇ ਦੇ ਚਿੱਤ ਵਿੱਚ ਅਤਿਅੰਤ ਸ਼ਰਧਾ ਹੋਵੇ, 100% ਦੀ ਸ਼ਰਧਾ ਹੋਵੇ। ਸੋ ਅੱਜ ਉਸਨੇ ਲਿਆ ਕੇ ਆਪਣੇ ਆਲੇ ਦੇ ਵਿੱਚ ਉਹ ਜੋ ਵਿਸ਼ਨੂੰ ਦੀ ਮੂਰਤੀ ਸ਼ਾਲਗ੍ਰਾਮ ਦਿੱਤਾ ਸੀ ਰੱਖ ਦਿੱਤਾ, ਪਰ ਧੰਨੇ ਦੇ ਚਿੱਤ ਵਿੱਚ ਇਹ ਕਿੰਤੂ ਨਹੀਂ ਜੇ ਪੱਥਰ ਹੈ। ਉਹ ਸਮਝਦਾ ਹੈ ਇਹ ਸਾਕਸ਼ਾਤ ਭਗਵਾਨ ਹੈ, ਉਹਦੇ ਚਿੱਤ ਵਿੱਚ ਇਹ ਦ੍ਰਿੜਤਾ ਹੈ, 100% ਵਿਸ਼ਵਾਸ ਹੈ। ਸੋ ਇਸੀ ਤਰ੍ਹਾਂ ਚਿੱਤ ਵਿੱਚ ਬੜੀ ਖੁਸ਼ੀ ਹੈ, ਸਾਰਾ ਦਿਨ ਗੁਜ਼ਰ ਗਿਆ, ਅੱਜ ਚਾਹ ਦੇ ਵਿੱਚ ਨੀਂਦ ਹੀ ਨਹੀਂ ਪਈ, ਅੱਧੀ ਰਾਤ ਹੀ ਉੱਠ ਕੇ ਇਸ਼ਨਾਨ ਆਦਿ ਕਰਨ ਲੱਗਿਆ, ਇਸ਼ਨਾਨ ਕਰਕੇ ਬੈਠ ਕੇ ਭਜਨ ਕੀਤਾ। ਦਿਨ ਚੜ੍ਹੇ ਸੋਚਿਆ ਵੀ ਮੈਨੂੰ ਇਹ ਤਾਕੀਦ ਸੀ, ਮੈਨੂੰ ਹੁਕਮ ਸੀ ਜੋ ਕੁਛ ਛਕਣਾ ਹੋਵੇ ਪਹਿਲੇ ਭਗਵਾਨ ਨੂੰ ਛਕਾਉਣਾ ਚਾਹੀਦਾ। ਸੋ ਇਸ ਕਰਕੇ ਮੈਂ ਜੋ ਕੁਛ ਛਕਣਾ ਪਹਿਲੇ ਭਗਵਾਨ ਨੂੰ ਛਕਾ ਲਵਾਂ, ਫਿਰ ਆਪਣਾ ਕੰਮ ਕਾਰ ਸ਼ੁਰੂ ਕਰਾਂਗਾ। ਜੋ ਕੁਛ ਛਕਦਾ ਹੁੰਦਾ ਅੱਗੇ ਲਈਆਂ ਰੋਟੀਆਂ ਅਤੇ ਲੱਸੀ ਲਿਆ ਕੇ ਭਗਵਾਨ ਦੇ ਅੱਗੇ ਰੱਖ ਕੇ ਉੱਪਰ ਦੀ ਪੱਲਾ ਪਾ ਕੇ ਵਾਰ ਵਾਰ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲਾਭ ਭੋਗ ਹਰ ਰਾਇਆ, प्रार्थना करनी शुरू की है अंतरयामी हे पतत पावन हे करण कारण हे मेहरबान हे सर्वशक्तिमान कृपा करो जो कुछ हाजर है रुखा मिशा करी पाए ये छको उस तो बाद मैं छका फिर कम कार लगा अपने सरल सुभा के मुताबिक पूरे श्रद्धा प्रेम के न्यों अरदास पला चक के देखा कुछ नहीं छकिया फिर पला छिट दिता फिर अरदास करनी शुरू कर दी किसी तरह फिर देखे फिर नहीं छके इसी तरह काफ़ी समा गुजर गया छकया कुछ नहीं चित विच ख्याल करता है तरना कि शायद भगवान मेरे ते नाराज हैं इस करके नहीं छकते क्योंकि त्रिलोचन देता रोज छकते सन इतने आके शायद यह होवे साढ़े लोगों की खुराक जिहड़ी है मोटी है तो उन्होंने खुराक सूक्ष्म होंगी है पर फिर सोचता भगवान हमेशा प्रेम का भुखा वो चंगा चेहरा नहीं देखता वो हमेशा प्रेम से रीझदा है प्रेम के वसी भूत हो के धीरणी के जूठे बेर भी खा लेता है प्रेम के वसी भूत हो के चंगे चंगे पदार्थ छोड़ के दुर्योधन दे बिदरदा अलूणा साग भी खा लेता है इसी तरह प्रेम के वसी भूत हो हमेशा प्रेम दे विच विच बच जाता है वह सुभाव है इस तरीके से सोच के तन्ने ने फिर अरदासा करनिया शुरू कर दती हैं पर शासन काफ़ी समा गुजर गया कुछ नहीं छकिया उसी तरह सब कुछ पिया होया है अखीर सोचिया भी ना छकन का कारण यही कुछ है मेरे ते भगवान नाराज है कहेंगे अच्छा महाराज अगर आप नहीं छकना चाहते मेरे ते नाराज हो हाँ भी मुँह न जुठाल सा तू रुठा मैं क्यों ना सुखावे अगर आप नाराज हो मेरे ते मैं भी कुछ नहीं खाना मैं भी अपने प्राण त्याग देंगे अंदरों जाके छुरी कट लिया सासिंग प्रेम की अवस्था जिहड़ी है बहुत ही है प्रेमी जिहड़े हैं ये सिर तो परे खेल जाते हैं सिरों परे है प्रेम दा तेरा जिंदे सिरों परे है प्रेम दा Thank you. प्रेम केरन कच्चो सिर थर तली गली नुरी आओ इत मार्ग पैर तरीजै सिर दीजै कान न कीजै सिर तो परे ए जान के तना अंदरों छुरी कढ लिआउंदा है ते प्रार्थना करता है महाराज हुण इक दफा मैं बेनती करांगा अगर आप छकलोगे तो मैं अपने उपर आप नूं प्रसन्न समझांगा आपकी खुशी समझांगा जेकर आपने कुछ ना छकिया क्योंकि मैं सवेर का प्रार्थना करता तो यह छुरी मेरे पास है उस तो बाद यह छुरी अपने पेट विच मार के अपना घात कर लवांगा मैं भी जीवना नहीं चाहता आपकी नाराजगी नालों मैं अपनी मौत बेहतर समझदा इतियात साध सिंह धन्ने ने अरदास कीती प्रण कर लिया फिर बेनती कीती प्रसाद सिंह जो पल्ला उठा के देखिया कुछ नहीं छकिया अपने प्रण के मुताबिक धन्ने ने फिर अपना सज्जा हाथ छुरी वाला उभारिया छुरी पेट विच मार के अपना घात करने वास्ते प्रसाद सिंह तो वाहिगुरु अंतरयामी सदा ही प्रेम दे वसीभूत है झट ही प्रेम दे वसीभूत होकर निराकार तो साकार बन जाता है नामदेव जी का नाना अज 20 रुपए दिता है बेटा नामदेव शहर जा छपरी बननी है फूस वले वगैरह जितना सामान चाहिए छपरी बनन का वह लिया एक छपरी बनन वाला कारीगर लेके आवी नामदेव शहर तुरिया जाता है अगे महात्मा की मंडली मिल गई क्योंकि गृहस्थी भगत जड़े हुए परमेश्वर वाहिगुरु का भजन करना और संतान की सेवा करनी इन्हों का मुख्य कर्तव्य से महात्मा मिले उन्होंने नमस्कार की पूछन लगे नामदेव ने भी यह शहर दे विच कोई किसी सेठ शाहूकार का क्षेत्र भी चलता यानी लंगर भी चलता यह सुन के नामदेव पूछोंगे थोनों लंगर थाई की प्रयोजन है लंगर थाई थोनों की मतलब है वह कह लगे साधु भुखे हैं उतों भोजन पानी छकन यह जान के नामदेव कह लंगर तो कोई नहीं चलता किसी का मेरे पास 20 रुपए हैं इन्हों की मैं थोनों रसद लै दिना बना के छक लो तो वो 20 रुपए जड़े छपरी के सामान वास्ते दिते सन नामदेव ने उन्हें रसद लै दी आप ही जान के भी वो रुपए तो मैं इधर खर्च दिते हैं घर किवें जावा समान जो है नहीं अखीर पर दूर जाके एकांत प्रभु के ध्यान विच मगन हो बहिंदा है परमेश्वर सदा ही प्रेम दे वसीभूत है निराकार तो साकार बन जाता है अनंत शक्त है सर्व शक्तिमान है तो एक बेड़ी का रूप धार के सामान छपरी का नाल लैके उत्थे पहुँच जाता है जिथे नामदेव का नाना वामदेव उड़ीक रहा सी उत्थे पहुँच के कहेंगे दसो जी छपरी कित्थे बननी है मैनू यह सारा सामान वगैरह दे के नामदेव ने भेजे उन्होंने इशारा करता भी यह साडा थान है सो जिहड़ा करोड़ा ब्रह्मंडा नूं एक संकल्प मात्र रच लैंदा है यह सब नूं लै कर दिंदा है छपरी बननी यह तो एक मनुखी शरीर धार के उल्ला जा कीता सी मन के अंतर ध्यान हो जाते छपरी ऐसी सरज ऐसा प्रतीत हुंदा उपरों जिवें हीरे लाल जवाहर जड़त हुंदे सब लोग छपरी नूं देख देख के दंग रहिंदे हैरान हुंदे नामदेव नूं पता लग्या भी ओह मेरा भगवान बेड़ी दा रूप धार के छपरी बन गया है जे इहो जे कम प्रभु अपने भक्तों के करता है वह अपमान नहीं आते उल्टा ज्यादा निम्रता के घर में आते जिमें दरख्त को फल लगे दरख्त चुकया करता है खैर शुक्र गुजार हुए प्रभु दे ते ज्यादा प्रेम बढ़ गया उस छपरी की इस चर्चता ही देख के नामदेव जी गुआंढ ने पूछा सी ना पाड़ पड़ोसन पूछ ले नामा का पै छान छपाई हो तो पै दुगनी मजूरी दो वो कोई बेटी दो बताई वानन कहें नामदेव ਕਿਸ ਕਾਰੀਗਰ ਤੋਂ ਛੱਪਰੀ ਬਣਾਈ ਹੈ, ਇਹਨੂੰ ਦੱਸ, ਇੱਥੋਂ ਦੁੱਗਣੀ ਬਣਾਈ ਦੇ ਦੇਵਾਂ, ਜੇਕਰ ਇਹੋ ਜਿਹੀ ਛੱਪਰੀ ਮੇਰੇ ਵਾਸਤੇ ਬਣ ਜਾਵੇ ਤਾਂ। ਇਉਂ ਕਿਹਾ ਸੀ, ਵੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਚਾਨ ਛੁਪਾਈ, ਵੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਚਾਨ ਛੁਪਾਈ। ਪਹਿਚਾਨ ਛੁਪਾਈ ਹੋ, ਉਹ ਭਾਈ ਦੁੱਗਣੀ ਮਜ਼ੂਰੀ ਦੇ ਹਮ ਬੇੜੀ ਦਿਓ ਬਤਾਈ ਹੋ। ਪੜੋਸਣ ਨੇ ਪੁੱਛਿਆ, ਗੁਆਂਢਣ ਨੇ ਪੁੱਛਿਆ, ਅੱਗੋਂ ਨਾਮਦੇਵ ਜੀ ਕਹਿੰਦੇ, ਰੀਬ ਆਈ ਬੇੜੀ ਦੇਣ ਨਾ ਜਾਈ, ਵੇਖ ਬੇੜੀ ਰਿਓ ਸਮਾਈ। ਉਹ ਬੇੜੀ, ਉਹ ਕਾਰੀਗਰ ਜਿਸਨੇ ਮੇਰੀ ਛੱਪਰੀ ਬਣੀ ਹੈ, ਕੋਈ ਦੁਨਿਆਵੀ ਬੰਦਾ ਨਹੀਂ, ਮੈਂ ਤੈਨੂੰ ਦੱਸਦੇ ਹਾਂ, ਪਰ ਆਤਮ ਨੈਣ ਖੋਲ ਕੇ ਦੇਖ, ਸਾਰੇ ਪਰਿਪੂਰਨ ਹੋ ਰਿਹਾ ਹੈ। ਇੱਕ ਬੇਟੀ ਜੋ ਸਮਾਈ ਹਮਰੇ ਬੇਟੀ ਪੁਰਾਣਾ ਧਾਰਾ, ਉਹ ਮੇਰਾ ਬੇਟੀ ਸਾਡੇ ਪ੍ਰਾਣਾਂ ਦਾ ਆਸਰਾ ਹੈ, ਅਗਰ ਉਹ ਨਾ ਹੋਵੇ ਸਰੀਰ ਵਿੱਚ ਪ੍ਰਾਣ ਨਹੀਂ ਚੱਲ ਸਕਦੇ, ਪ੍ਰਾਣ ਖੜ ਜਾਂਦੇ ਨੇ ਉਹ ਤੋਂ ਬਿਨਾਂ, ਜਦੋਂ ਸਰੀਰ ਨੂੰ ਛੋੜ ਜਾਂਦਾ ਹੈ। ਇਹੋ ਜਿਹੀ ਮਜ਼ਦੂਰੀ ਚਾਹੁੰਦਾ ਹੈ, ਧਨ ਦੌਲਤ ਟੱਕੇ ਪੈਸਿਆਂ ਦਾ ਭੁੱਖਾ ਨਹੀਂ, ਬੇਟੀ ਪ੍ਰੀਤ ਮਜ਼ਦੂਰੀ ਮੰਗ ਹੈ, ਜੇ ਕੋਈ ਛਾਨ ਛੁਪਾਵੇ ਹੋ, ਲੋਕ ਕੁਟੁੰਬ ਸਗੂਨ ਤੇ ਤੋਰੇ ਤਾਂ ਬਾਪਨ ਬੇਟੀ ਆਵੇ। ਮੇਰਾ ਬੇਟੀ ਪ੍ਰੇਮਾ ਭਗਤੀ ਦੀ ਮਜ਼ਦੂਰੀ ਮੰਗਦਾ ਹੈ, ਪ੍ਰੇਮ ਦੀ ਮਜ਼ਦੂਰੀ ਚਾਹੁੰਦਾ ਹੈ, ਮੰਗਦਾ ਹੈ ਬੇਟੀ ਪ੍ਰੇਮ ਦੀ ਮਜ਼ਦੂਰੀ।
ਮੰਗਦਾ
मेरा बेटी जिसने मेरी छपरी बनी है और प्रेमा भक्ति चाहता है, प्रेम ना उसका सिमरन करना, प्रेम ना उसका कीर्तन करना, जड़ा एवं प्रेमा भक्ति कर देन ओदे वसीभूत हो जाना ओदा स्वभाव है। ताते आओ साध सिंह इधर तन्ने ने जिस वक्त प्रण किया मैं जे आप नहीं छकोगे ऐ पेट भी छुरी मार के अपना घात कर लवा, मैं भी जीना नहीं चाहता, आपकी नाराजगी नाल अपनी मौत बेहतर समझदा हाँ। यूं अरदास करके देखा कुछ नहीं छकिया, धन्ने ने छुरी अपने पेट विच मारन वास्ते हथ वारिया। परमेश्वर सारे परिपूर्ण है, प्रेम दे वसी भूतो के झट निराकार तो साकार बन जाया करता है। सो उसी वक्त प्रगट हो गया, तने दा हथ फड़ लैंदा है, तनिया लै वे अपना घात ना कर, मैं छकदा हाँ। ओ तने दी सवेर दी निराशता इहो जी खुशी विच बदली तन्ना ही जाने। उस मौके भगवान ओवियां रोटियां तने दियां लस्सी दे नाल छक रहे हैं, देख देख के तन्ना खुशी विच फुल्या नहीं समाउंदा। जब थोड़ा जा रह गया कहन लगे महाराज देखो मैं भी शेर दा भुखा पे आया, मैनू भी कुछ छड्डो। सो खैर उस वक्त तन्ने ने प्रार्थना की, महाराज अज कितना वक्त लग गया, मैं कम कार वाला बंदा हाँ और अपना व्यवहार कार भी करना है, अगर इतना इतना चिर आपन छकाने वास्ते लगेगा तो मेरा काम सारा ही बंद हो जाएगा, तो कृपा करो अज प्रण दे दो, ये अगे वास्ते पहली बेनती नाल आप प्रगट होया करोगे। कहणगे चंगा तन्ने एवें होएगा, पहली बेनती नाल मैं प्रगट हो जाया करा। सासन अज प्रण भी लै लिया तन्ने ने, इस तरीके सिर भगवान प्रगट होया। सरल सुभाव और दृढ़ विश्वास श्रद्धा यूं कहंदियां ए बिद सुन के जाटरो भक्ति लागा, मिले प्रतक गुसाइयां धन्ना वड भागा। वाह 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 मेरे रब प्रतक Thank you. ਮਿਲਾਵੇ, ਸਾਰ ਰੋਟੀਆਂ ਲੈ ਮੂੰਹ ਹਿਲਾਵੇ, ਭੋਲੇ ਭਾਏ ਗੋਬਿੰਦ ਮਿਲਾਵੇ। ਸਾਧ ਜਿਸ ਵਕਤ ਇਹਦਾ ਮਨ ਬਿਲਕੁਲ ਇਸੀ ਕਪਟ ਤੋਂ ਔਰ ਮਨ ਦੀ ਮੈਲ ਤੋਂ ਸਰਲ ਹੋ ਜਾਂਦਾ ਹੈ, ਉਸ ਮੌਕੇ ਵਾਹਿਗੁਰੂ ਅੰਤਰਯਾਮੀ ਦੀ ਪ੍ਰਸੰਨਤਾ ਹੁੰਦੀ ਹੈ। ਭੋਲੇ ਭਾਏ ਗੋਬਿੰਦ ਮਿਲਾਵੇ, ਸਰਲ ਸਵਾ। ਜਿਤਨੀ ਦੇਰ ਤੱਕ ਮਨ ਦੇ ਵਿੱਚ ਚੰਚਲਤਾਈਆਂ ਹਨ, ਮਨ ਦੇ ਵਿੱਚ ਕਪਟ ਹਨ, ਮਨ ਦੇ ਵਿੱਚ ਛਲ ਹਨ, ਮਨ ਦੇ ਵਿੱਚ ਬਹੁਤ ਕਿਸਮ ਦੇ ਇਹੋ ਜਿਹੇ ਵਸੂਸਾਤ ਹਨ, ਉਤਨੀ ਦੇਰ ਤੱਕ ਵਾਹਿਗੁਰੂ ਪਾਸ ਹੁੰਦਿਆਂ ਹੋਇਆਂ ਵੀ ਪ੍ਰਗਟ ਨਹੀਂ ਹੁੰਦਾ, ਹੈ ਤਾਂ ਸਾਰਿਆਂ ਦੇ ਨੇੜੇ ਹੀ, ਇੱਕ ਉਤਨੀ ਦੇਰ ਤੱਕ ਦੀਂਦਾ ਨਹੀਂ ਕਿਸੇ ਨੂੰ। ਜਿਸ ਵਕਤ ਮਨ ਸਵਾਹ ਹੋ ਜਾਂਦਾ ਹੈ, ਯਾਨੀ ਸਰਲ ਹੋ ਜਾਂਦਾ ਹੈ, ਉਸ ਮੌਕੇ ਵਾਹਿਗੁਰੂ ਪ੍ਰਗਟ ਹੁੰਦਾ। ਪਰ ਜਦੋਂ ਚਿੱਤ ਵੀ ਦ੍ਰਿੜ ਸ਼ਰਧਾ ਹੋਵੇ, ਵਿਸ਼ਵਾਸ ਹੋਵੇ, ਐਸੀ ਅਵਸਥਾ ਆਉਂਦੀ। ਫਿਰ ਧੰਨੇ ਨੇ ਕਿਹਾ ਇੱਕ ਦਿਨ, ਮਹਾਰਾਜ ਮੈਂ ਇਕੱਲਾ ਹਾਂ, ਮੈਨੂੰ ਕੁਛ ਮਦਦ ਦਵਾਇਆ ਕਰੋ, ਕਿਰਪਾ ਕਰਕੇ ਮੇਰੇ ਨਾਲ ਕੁਛ ਕੰਮ ਕਾਰ ਵੀ ਕਰਾਇਆ ਕਰੋ। ਕਹਿੰਦੇ ਚੰਗਾ ਬਈ, ਆਪਣੇ ਸਰਲ ਸਵਾ ਦੇ, ਹਾਲਾਂਕਿ ਇਹ ਗੱਲ ਜਿਹੜੀ ਪ੍ਰੀਤ ਦੀ ਰੀਤ ਦੇ ਖਿਲਾਫ ਹੈ, ਲੇਕਿਨ ਸਰਲ ਸਵਾ ਹੋਣ ਕਰਕੇ ਭਗਵਾਨ ਉਹਦੇ ਨਾਲ ਕੰਮ ਕਾਰ ਵੀ ਕਰਾਉਂਦਾ ਹੈ। ਇਸੇ ਤਰ੍ਹਾਂ ਇੱਕ ਦਿਨ ਤਰਲੋਚਨ ਆ ਜਾਂਦਾ, ਕਈ ਦਿਨ ਬਾਅਦ ਮਿਲਦਾ, ਤੰਨਾ ਗੂੰਗਾਂ ਚਾਰਦਾ। ਤਰਲੋਚਨ ਪੁੱਛਣ ਲੱਗਾ, ਕਿਉਂ ਵੀ ਧੰਨਿਆ, ਪਾਠ ਪੂਜਾ ਕਰਦਾ ਹੁੰਦਾ? ਕਹਿੰਦਾ ਹਾਂਜੀ। ਫਿਰ ਜੋ ਕੁਛ ਛਕਦਾ ਹੁੰਦਾ, ਪਹਿਲੇ ਭਗਵਾਨ ਨੂੰ ਛਕਾ ਕੇ ਛਕਦਾ? ਕਹਿੰਦੇ ਹਾਂਜੀ। ਠੀਕ ਕਹਿੰਦਾ, ਕਿਉਂਕਿ ਤਰਲੋਚਨ ਇੱਕ ਰਸਮ ਅਦਾ ਕਰਦਾ ਸੀ ਨਾ, ਇਗਨਾ ਲੋਕਾਂ ਦੀ ਰਸਮ ਹੈ, ਇੱਕ ਆਪਣੇ 100% ਪ੍ਰੇਮ ਨੂੰ ਇਸ ਅਵਸਥਾ ਨੂੰ ਪਰਪੱਕ ਕਰਕੇ ਦਿਖਾਉਂਦੇ। ਸੋ ਇਹ ਗੱਲ ਸੁਣ ਕੇ ਮੰਨਦਾ ਨਹੀਂ ਹੈ ਤਰਲੋਚਨ ਵੀ ਇਹ ਝੂਠ ਬੋਲਦਾ। ਕਹਿਣ ਲੱਗੇ ਸੱਚ ਕਹਿੰਦੇ ਧੰਨਿਆ ਕਿ ਝੂਠ ਕਹਿੰਦੇ? ਕਹਿੰਦਾ ਝੂਠ ਤਾਂ ਗੁਨਾਹ ਹੈ, ਝੂਠ ਤਾਂ ਪਾਪ ਹੁੰਦਾ, ਮੈਂ ਜੋ ਕੁਛ ਕਹਿੰਦਾ ਸੱਚ ਕਹਿਣਾ। ਜੋ ਕੁਛ ਭਗਵਾਨ ਰੋਜ਼ ਛਕਦੇ ਨੇ, ਪਿੱਛੋਂ ਮੈਂ ਛਕਦਾ, ਪਹਿਲੇ ਦਿਨ ਦੇਰ ਹੋ ਗਈ ਸੀ, ਲੇਕਿਨ ਹੁਣ ਤਾਂ ਪਹਿਲੀ ਬੇਨਤੀ ਨਾਲ ਹੀ ਪ੍ਰਗਟ ਹੋ ਜਾਂਦੇ। ਹੈਰਾਨ ਹੋ ਗਿਆ। ਫਿਰ ਧੰਨਾ ਕਹਿੰਦਾ ਮੈਂ ਤਾਂ ਕੰਮ ਕਾਰ ਵੀ ਕਰਾਉਂਦਾ, ਹੁਣ ਆਹੋ ਦੇਖ ਫਲਾਣੀ ਗੁਰੂ ਕੋਲ ਖੜੇ, ਤਰਲੋਚਨ ਦੇਖਦਾ ਉਹਨੂੰ ਨਜ਼ਰ ਨਹੀਂ ਆਉਂਦੇ, ਆਹੋ ਦੇਖ ਦੂਸਰੀ ਕੋਲ ਚਲੇ ਗਏ ਨੂੰ। ਅਤੇ ਤਰਲੋਚਨ ਕਹਿੰਦਾ ਮੈਨੂੰ ਤਾਂ ਦੀਨ ਦੇ ਨਹੀਂ ਗਏ, ਬਈ ਧੰਨਿਆ ਮੇਰੇ ਵਾਸਤੇ ਵੀ ਪ੍ਰਾਰਥਨਾ ਕਰੀ, ਮੈਨੂੰ ਵੀ ਦਰਸ਼ਨ ਦੇ। ਧੰਨਾ ਕਹਿੰਦਾ ਤੈਨੂੰ ਅਜੇ ਦਰਸ਼ਨ ਹੀ ਨਹੀਂ ਹੋਇਆ? ਕਹਿ ਨਹੀਂ। ਅੱਛਾ, ਕਹਿਣ ਲੱਗੇ ਮੈਂ ਪੁੱਛਾਂਗਾ। ਅਜੇ ਧੰਨੇ ਦਾ ਹਲ ਠੱਕ ਰਿਹਾ ਭਗਵਾਨ, ਧੰਨਾ ਪਿੱਛੇ ਪਿੱਛੇ ਫਿਰਨ ਲੱਗ ਪੈਂਦਾ ਹੈ। ਬੇਨਤੀ ਕੀਤੀ, ਮਹਾਰਾਜ ਆਪ ਤਰਲੋਚਨ ਨੂੰ ਵੀ ਦਰਸ਼ਨ ਲਓ। ਭਗਵਾਨ ਕਹਿੰਦਾ ਧੰਨਿਆ ਉਹਦੀ ਇੰਨੀ ਭਗਤੀ ਨਹੀਂ ਹੈ। ਕਹਿਣ ਲੱਗੇ ਨਹੀਂ ਮਹਾਰਾਜ, ਜ਼ਰੂਰ ਦਰਸ਼ਨ ਦਿਓ। ਕਹਿਣ ਲੱਗੇ ਨਹੀਂ, ਉਹਦੀ ਇੰਨੀ ਕਮਾਈ ਨਹੀਂ ਹੈ ਜਿਸ ਕਰਕੇ ਉਹਨੂੰ ਦਰਸ਼ਨ ਹੋ। ਮਹਾਰਾਜ ਜ਼ਰੂਰ ਦਰਸ਼ਨ ਦਿਓ। ਸੋ ਕਹਿਣ ਲੱਗੇ ਨਹੀਂ। ਕਹਿਣ ਲੱਗੇ ਜੇ ਨਹੀਂ ਦਰਸ਼ਨ ਦੇਣੇ, ਮੈਂ ਵੀ ਹਲਟ ਨਹੀਂ ਹਕਾਉਣਾ। ਇੰਨੀ ਗੱਲ ਕਹੀ ਜਿਹਦੇ ਵਿੱਚ ਅਭਿਮਾਨ ਦੇ ਵਚਨ ਪਾਏ ਜਾਂਦੇ। ਭਗਵਾਨ ਕਹਿੰਦੇ ਧੰਨਿਆ ਅਭਿਮਾਨ ਨਹੀਂ ਕਰੀਂਦਾ। ਐਂ ਨਾ ਸਮਝ ਪਹਿਲੇ ਦਿਨ ਹੀ ਪ੍ਰਗਟ ਹੋ ਗਿਆ, ਉਸ ਮੌਕੇ ਥੋੜ੍ਹੀ ਜਿਹੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਧੰਨੇ ਨੂੰ 100 ਜਨਮ ਦਾ ਨਜ਼ਾਰਾ ਨਜ਼ਰ ਆਇਆ, ਕਿਸੇ ਜਨਮ ਵਿੱਚ ਕਿਵੇਂ ਤਪ ਕਰਦਾ ਹੈ, ਕਿਸੇ 'ਚ ਕਿਵੇਂ, ਕਿਸੇ 'ਚ ਕਿਵੇਂ। ਸੋ ਇਤਨੇ ਜਨਮ ਦੀ ਕਮਾਈ ਇਕੱਠੀ ਹੋ ਕੇ ਫਿਰ ਇਹ ਅਵਸਥਾ ਪ੍ਰਾਪਤ ਹੋਈ। ਕਹਿਣ ਲੱਗਦੇ ਇਤਨੇ ਜਨਮਾਂ ਦਾ ਜੋ ਕੁਛ ਤਾਂ ਜਪ ਤਪ ਪਾਠ ਪੂਜਾ ਭਜਨ ਕੀਤਾ, ਉਹਦਾ ਫਲ ਇਤਨੀ ਜਲਦੀ ਪ੍ਰਗਟ ਹੋਇਆ ਹੈ। ਚੰਗਾ, ਤੇਰੇ ਸਦਕੇ ਮੈਂ ਉਹਨੂੰ ਵੀ ਦਰਸ਼ਨ ਦੇ ਦਿਆਂਗਾ, ਪਰ ਉਹਦੀ ਇੰਨੀ ਕਮਾਈ ਨਹੀਂ ਕੀਤੀ। ਸਾਸਕੀ ਉਹਨੂੰ ਵੀ ਦਰਸ਼ਨ। ਅਖੀਰ ਭਗਵਾਨ ਕਹਿਣ ਲੱਗਿਆ ਧੰਨਿਆ, ਭਗਤਾਂ ਨੇ ਆਰਤੀਆਂ ਕੀਤੀਆਂ, ਤੂੰ ਵੀ ਕੋਈ ਆਰਤੀ ਕਰ, ਕਿਉਂਕਿ ਭਗਤਾਂ ਦਾ ਕੰਮ ਹੈ। ਧੰਨਾ ਕਹਿਣ ਲੱਗਾ ਮਹਾਰਾਜ ਮੈਂ ਤਾਂ ਆਰਤਾ ਕਰਾਂਗਾ। ਧੰਨਾ ਹੁਣ ਇਸ ਕਿਸਮ ਦਾ ਆਰਤਾ ਕਰਦਾ ਹੈ,
ਜੋ ਜਨ ਤੂਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਜੋ ਜਨ ਤੂਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। Thank you.
अनाज मांगो सत सीका तू भैंस मांगो लावेरी एक ताजन तुरी चंगेरी करकी गेन चंगी जन तन्ना लेवे ए तन्ने ने आरता कीता। इस तरीके से तन्ने नो सात संग पहले दिन ही प्रभु की प्राप्ति हुई। क्यों? उसकी श्रद्धा 100% हो पाई सी। हालांकि त्रिलोचन कोई पूर्ण पुरख नहीं सी, फिर भी कर्मकांड सी, भावे पर्व की उस बचना पर विश्वास हो आया। ताते इधर दसिया गुरबाणी पर सतपुरुष के बचना पर जड़ा विश्वास है ये जीव का कल्याणकारी है। वेदांत वाले ने चतुष्टे साधन जिथे दसियन अंतकरण की शुद्धि दे, अंतकरण की शुद्धि तो ब्रह्म ज्ञान की प्राप्ति होंगी है। इसन पा के जन्मण की निवृत्ति है। उन्होंने पहले विवेक है, फिर वैराग है, उस तो बाद खट संपत्ति है, समदम उपरांत प्रतीक्षा, श्रद्धा समाधान उपरांता, तो अखीर मोक्ष इच्छा मनुष्यता। ये चतुष्टे साधन कहलाते हैं। इन्हों की श्रद्धा जी है यानी बचना से और शास्त्र से दस्या उधर श्रद्धा, पर इधर गुरु घर के महापुरुख के बचना और गुरबाणी पर विश्वास जिस जिज्ञासु का है उसनों ही सफलता की प्राप्ति होंगी है। श्रद्धा जिहड़ा है सारे साधना पुष्ट करने वाला पहला साधन है।
गुरु की प्रतीत जी जिस दे मन विच है,
Thank you.
इतनी कहाल क्यों करन लग जाने दो चार मिनट वास्ते, इतनी जल्दी भला की कुछ हो जाएगा। इधर थानू पता है भी वक्त की पाबंदी है, वक्त तो अगे एक मिनट भी नहीं जाया जाता, फिर आप भी औखे होने हो ते दूजियां नूं जिहड़ी संगत पास बैठी हुंदी जो गुरु स्तोत्र विच सुरत जोड़नी है उन्हां दे किसे दा गोडा लगदा है किसे दे मोढा लगदा, उन्हां नूं भी बखशेप हुंदी है उस दा भागी कौन हुंदा भला अपने आप ही दस्सो। ते कितनी जल्दी सिर्फ दो चार मिनट दा ही समां हुंदा, तो इस करके शांति नाल बैठे रहा करो। गुरु स्तोत्र तो बाद नाल दी नाल अरदास हो जाती है, फिर आप नूं सिर्फ बसां दी बाबत दस के गुरु महाराज का हुक्मनामा लिया जाता है। तो इस करके शांति नाल बैठे रहना चाहिए, ये तरीका होंगे सत्संग। धन है
गुरु नानक साहिब धन
अंग साहब जी दान। पात राखी परमेश्वर उदरिया ਖਾਲਸਾ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ